ਹੁਣ ਜਦੋਂ ਸਤਿਗੁਰੂ ਜੀ ਉੱਥੋਂ ਚੱਲਦੇ ਹਨ ਆਪ ਦੇ ਨਾਲ ਜਿਤਨੇ ਸਿੰਘ ਨੇ ਉਹਨਾਂ ਦੀ ਗਿਣਤੀ 40 ਰਹਿ ਗਈ ਹੈ, ਨਾਲ ਦੋ ਵੱਡੇ ਸਾਹਿਬਜ਼ਾਦੇ ਹਨ। ਸਤਿਗੁਰੂ ਜੀ ਅੱਗੇ ਵਧੇ, ਜਦੋਂ ਚਮਕੌਰ ਨਗਰ ਦੇ ਪਾਸ ਪਹੁੰਚ ਗਏ ਉੱਥੇ ਫਿਰ ਆਪ ਨੂੰ ਖੁਫੀਆ ਖਬਰ ਮਿਲੀ ਕਿ ਸ਼ਾਹੀ ਸੈਨਾ ਦਾ ਬਹੁਤ ਵੱਡਾ ਦਸਤਾ ਸਾਡਾ ਪਿੱਛਾ ਕਰਦਾ ਆ ਰਿਹਾ ਹੈ। ਸਤਿਗੁਰੂ ਜੀ ਨੇ ਉੱਥੋਂ ਅੱਗੇ ਜਾਣਾ ਮੁਨਾਸਿਬ ਨਹੀਂ ਸਮਝਿਆ। ਪਿੰਡ ਦੇ ਕਿਸੇ ਸੱਜਣ ਦੇ ਪਾਸੋਂ ਪੁੱਛਿਆ ਵੀ ਇੱਥੇ ਕੋਈ ਕਿਲ੍ਹਾ ਵੀ ਹੈ ਜਿਸ ਦੀ ਓਟ ਲੈ ਕੇ ਸ਼ਾਹੀ ਸੈਨਾ ਦਾ ਮੁਕਾਬਲਾ ਕੀਤਾ ਜਾ ਸਕੇ। ਕਿਸੇ ਨੇ ਦੱਸ ਪਾਈ ਕਿ ਮਹਾਰਾਜ ਕਿਲ੍ਹਾ ਤਾਂ ਇੱਥੇ ਕੋਈ ਨਹੀਂ, ਉਹ ਸਾਹਮਣੇ ਇੱਕ ਗੜੀ ਦੀਆਂ ਅਟਾਰੀਆਂ ਦਿਸ ਰਹੀਆਂ ਨੇ, ਹੈ ਤਾਂ ਕੱਚੀ ਪਰ ਸ਼ਾਹੀ ਸੈਨਾ ਦੇ ਨਾਲ ਮੁਕਾਬਲਾ ਕਰਨ ਵਾਸਤੇ ਤੁਹਾਨੂੰ ਇਹਦੇ ਨਾਲੋਂ ਉੱਚੀ ਥਾਂ, ਇਹਦੇ ਨਾਲੋਂ ਅੱਛਾ ਕਿਲ੍ਹਾ ਨੁਮਾ ਮਕਾਨ ਕੋਈ ਹੋਰ ਨਹੀਂ ਮਿਲ ਸਕਦਾ। ਸਤਿਗੁਰੂ ਜੀ ਨੇ ਖਾਲਸੇ ਨੂੰ ਹੁਕਮ ਕਰ ਦਿੱਤਾ ਕਿ ਉਸ ਗੜੀ ਅੰਦਰ ਮੋਰਚਾਬੰਦੀ ਕਰ ਲਈ ਜਾਵੇ। ਗੜੀ ਦੇ ਮਾਲਕ ਇੱਕ ਪਠਾਣ ਨੇ ਪਹਿਲਾਂ ਤਾਂ ਸਤਿਗੁਰੂ ਜੀ ਨੂੰ ਰੋਕਣ ਦਾ ਯਤਨ ਕੀਤਾ, ਪਰ ਇਸਦਾ ਦੂਸਰਾ ਭਰਾ ਜਿਹੜਾ ਅੱਧ ਦਾ ਮਾਲਕ ਸੀ ਉਸਨੇ ਬੇਨਤੀ ਕੀਤੀ ਕਿ ਗਰੀਬ ਨਿਵਾਜ ਮੇਰਾ ਵੀ ਇਸ ਗੜੀ ਵਿੱਚ ਹਿੱਸਾ ਹੈ, ਹੁਣ ਤੱਕ ਮੇਰੇ ਨਾਲ ਇਹ ਬੇਇਨਸਾਫੀ ਕਰਦਾ ਆ ਰਿਹਾ, ਮੈਨੂੰ ਮੇਰਾ ਹੱਕ ਨਹੀਂ ਦਿੱਤਾ, ਮੈਂ ਆਪਣਾ ਹਿੱਸਾ ਆਪ ਦੇ ਸਪੁਰਦ ਕਰ ਰਿਹਾ ਹਾਂ। ਸਿੰਘਾਂ ਦੇ ਮਨ ਜੋ ਜੱਗੋ ਤੱਕ ਸੀ ਉਹ ਵੀ ਜਾਂਦੀ ਰਹੀ, ਉਹ ਸਾਰ ਸੰਗਤ ਗੜੀ ਅੰਦਰ ਪ੍ਰਵੇਸ਼ ਹੋ ਗਏ। ਹੁਣ ਸਾਹਿਬ ਗੁਰੂ ਕਲੰਗੀਧਰ ਪਾਤਸ਼ਾਹ ਨੇ ਸਾਵਧਾਨ ਕਰ ਦਿੱਤਾ ਆਪਣੇ ਖਾਲਸੇ ਨੂੰ, ਖਾਲਸਾ ਜੀ ਹੁਣ ਤੁਹਾਡੀ ਪ੍ਰੀਖਿਆ ਹੋਣੀ ਹੈ। ਅਸੀਂ ਕਿਸੇ ਵੇਲੇ ਵਚਨ ਕੀਤਾ ਸੀ, ਸਵਾ ਲਾਖ ਸੇ ਏਕ ਲੜਾਊਂ ਤਭੀ ਗੋਬਿੰਦ ਸਿੰਘ ਨਾਮ ਕਹਾਊਂ, ਅੱਜ ਤੁਸੀਂ ਇਕੱਲੇ ਇਕੱਲੇ ਨੇ ਸਵਾ ਸਵਾ ਲੱਖ ਦੇ ਨਾਲ ਲੜ ਕੇ ਦਿਖਾਉਣਾ ਹੈ। ਸਰ ਸੰਗਤ ਖਾਲਸਾ ਤਾਂ ਪਹਿਲਾਂ ਹੀ ਤਿਆਰ ਬਰ ਤਿਆਰ ਸੀ, ਉਹਨਾਂ ਅੰਦਰ ਮਰਨ ਦਾ ਭੈ ਤਾਂ ਹੈ ਹੀ ਨਹੀਂ ਸੀ, ਬਲਕਿ ਉਹਨਾਂ ਨੂੰ ਤਾਂ ਚਾਹ ਸੀ ਕਿ ਕਦੋਂ ਮੈਦਾਨੇ ਜੰਗ ਵਿੱਚ ਸ਼ਹੀਦੀ ਜਾਮ ਪੀ ਕੇ ਆਪਣੇ ਗੁਰਦੇਵ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਖੁਸ਼ੀਆਂ ਹਾਸਲ ਕਰਕੇ ਸਦੀਵੀ ਜ਼ਿੰਦਗੀ ਪ੍ਰਾਪਤ ਕਰੀਏ। ਹੁਣ ਹੁਕਮ ਹੋ ਗਿਆ ਖਾਲਸੇ ਨੂੰ ਵੀ ਜਿਹੜੇ ਜ਼ਿਆਦਾ ਥੱਕੇ ਨੇ ਉਹ ਆਰਾਮ ਕਰ ਸਕਦੇ ਹਨ, ਔਰ ਬਾਕੀ ਗੜੀ ਦੀਆਂ ਚਾਰੇ ਬਾਹੀਆਂ ਦੇ ਉੱਪਰ ਸਾਵਧਾਨ ਹੋ ਕੇ ਪਹਿਰਾ ਦੇਣਾ ਸ਼ੁਰੂ ਕਰ ਦਿਓ, ਕਿਉਂਕਿ ਉਹਨਾਂ ਬੇਈਮਾਨਾਂ ਦਾ ਪਤਾ ਨਹੀਂ, ਉਹ ਰਾਤ ਨੂੰ ਵੀ ਹਮਲਾ ਕਰ ਸਕਦੇ ਹਨ। ਸਾਰ ਸੰਗਤ ਸਿੰਘ ਸਾਵਧਾਨ ਹੋ ਗਏ ਜਿਹੜੇ ਤਾਂ ਜ਼ਿਆਦਾ ਥੱਕੇ ਸਨ, ਕਿਉਂਕਿ ਜਦੋਂ ਤੋਂ ਆਨੰਦਪੁਰੀ ਛੱਡੀ ਆ ਕਿਸੇ ਨੂੰ ਆਰਾਮ ਕਰਨ ਦਾ ਵਕਤ ਹੀ ਨਹੀਂ ਮਿਲਿਆ, ਨਾ ਕਿਸੇ ਨੇ ਭੋਜਨ ਛਕਿਆ। ਇਹ ਗਿਣਤੀ ਦੇ ਭੁੱਖਣ ਪਾਣੇ ਸਿੰਘ ਹੁਣ ਲੱਖਾਂ ਦੀ ਗਿਣਤੀ ਜਦੋਂ ਜੋ ਤੁਰਕਾਂ ਦੀ ਔਰ ਪਹਾੜੀਆਂ ਦੀ ਸੈਨਾ ਆ ਰਹੀ ਹੈ ਉਸਦਾ ਮੁਕਾਬਲਾ ਕਰਨ ਦੀਆਂ ਵੀ ਉਨਤਾਂ ਬਣਾ ਰਹੇ ਨੇ। ਸਤਿਗੁਰੂ ਜੀ ਉਹਨਾਂ ਨੂੰ ਹਿਦਾਇਤਾਂ ਦੇ ਰਹੇ ਨੇ, ਜਿਹੜੇ ਜ਼ਿਆਦਾ ਥੱਕੇ ਸਨ ਉਹਨਾਂ ਨੇ ਹੇਠਾਂ ਜ਼ੀਨ ਵਿਛਾ ਲਏ, ਉੱਥੇ ਮਖਮਲੀ ਗੁਦੈਲੇ ਨਹੀਂ ਸਨ, ਘੋੜਿਆਂ ਦੇ ਜ਼ੀਨ ਹੇਠਾਂ ਵਿਛਾ ਲਏ, ਕਾਠੀਆਂ ਦੇ ਲਾ ਲਏ ਸਿਰਹਾਣੇ। ਇੱਕ ਮੁਸਲਮਾਨ ਕਵੀ ਹੋਇਆ ਯੋਗੀ ਅੱਲਾ ਯਾਰ ਖਾਂ, ਉਸਨੇ ਉਸ ਨਜ਼ਾਰੇ ਦਾ ਜ਼ਿਕਰ ਕੀਤਾ ਹੈ ਆਪਣੀ ਕਲਮ ਦੇ ਨਾਲ, ਕੁਛ ਲੇਟ ਗਏ ਜ਼ਮੀਨ ਪਰ ਜ਼ੀਂ ਪੋਸ਼ ਵਿਛਾ ਕਰ, ਪਹਿਰਾ ਦੇਣੇ ਲੱਗੇ ਕਈ ਤਲਵਾਰ ਉਠਾ ਕਰ, ਕਈ ਇੱਕ ਸਾਵਧਾਨ ਹੋ ਗਏ। ਇੱਧਰ ਸਤਿਗੁਰੂ ਜੀ ਗੋਬਿੰਦ ਭੀ ਸ਼ਬ ਸ਼ਾਬ ਹੋਏ ਖੇਮੇ ਮੇਂ ਜਾ ਕਰ, ਉਚੇਚੇ ਤੌਰ 'ਤੇ ਉਹਨਾਂ ਵਾਸਤੇ ਇੱਕ ਖੇਮਾ ਸਜਾਇਆ ਗਿਆ, ਸਤਿਗੁਰੂ ਜੀ ਉਸ ਖੇਮੇ ਅੰਦਰ ਚਲੇ ਗਏ, ਫਿਰ ਉੱਥੇ ਜਾ ਕੇ ਸੌਂ ਗਏ। ਗੋਬਿੰਦ ਭੀ ਸ਼ਬ ਸ਼ਾਪ ਹੋਏ ਖੇਮੇ ਮੇਂ ਜਾ ਕਰ, ਉਹ ਸਾਰ ਸੰਗਤ ਗੁਰੂ ਤਾਂ ਹਮੇਸ਼ਾ ਜਾਗਦਾ ਹੈ, ਪੂਲੀ ਮਾਲਣੀ ਹੈ, ਇਹ ਉਹ ਸਤਿਗੁਰ ਜਾਗਤਾ ਹੈ ਦੇਵ, ਉਹ ਤਾਂ ਸੁੱਤਿਆਂ ਨੂੰ ਜਗਾ ਰਿਹਾ। ਕਹਾਂ ਭੁੱਲਦੇ ਹੋ ਰੇ ਝੂਠੇ, ਲੋਭ ਲਾਗ ਕੱਚ ਵਿਗੜਿਓ ਨਾਹਿਨ, ਅੱਜ ਹੁਣ ਜਾਗ। ਉਹ ਆਪ ਜਾਗਦਾ ਔਰ ਦੂਸਰਿਆਂ ਨੂੰ ਜਗਾਉਣ ਵਾਸਤੇ ਹੋਕੇ ਦੇ ਰਿਹਾ ਹੈ। ਪ੍ਰਾਣੀ ਪਰਮ ਪੁਰਖ ਪਗ ਲਾਗੋ, ਸੋਭਤ ਕਹਾਂ ਮੋਹ ਨਿੰਦਰਾ ਮੈਂ, ਕਬਹੂੰ ਸੁਚੁੱਤ ਹੋਵੈ ਜਾਗੋ।